गुरु रूप प्यारी साध संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी दी एक अमोलक लिखत जप जी सटीक दा अगला हिस्सा आओ प्यार नाल सरवण करिए जी। पंच परवान पंच प्रधान, पंचे पावे दरगह मान, पंचे सोहे दर्रा जान, पंचा का गुर एक ध्यान। जे को कह करे विचार, करते कह करणे नाई शुमार। धौल धर्म दया का पूत, संतोख थाप रखिया जिन सूत। जे को बुझे होवे सचियार, तवले उपर केता पार। धरती होर परे होर, तिस्ते पार तले कवण जोर। जी जात रंगा के नाव, सबना लिखिया बुढ़ी कलाम। ए लेखा लिख जाने कोय, लेखा लिखिया केता होए। केता तान सवाल्यो रूप, केती दात जाने कौन कूत। कीता पसाओ एको कवाओ, तिस्ते होए लख दरियाओ। कुदरत कौन कहा विचार, वारिया न जावा एक वार। जो तुत पावे साई पलिकार, तू सदा सलामत निरंकार। प्राकथन। पिछे क्या सी कि मननशील पुरख मोख पाउंदे हन, आप तरदे ते होरां नूं तारदे हन। हुण पौड़ी 16 विच फरमाउंदे हन कि उहनां दा गुरु इक ध्यान हो जांदा है। अर्थात सुन के मन के उहनां दा ध्यान इक ईश्वर विच टिक जांदा है। ध्यान ही परम टिकाऊ विच जा के समाधि कहलाउंदा है। ये ध्यान अभ्यास दा मुथाज ध्यान, प्रयत्नमई नित्यासन नहीं, पर परपक ध्यान है जो सहज समाधि दे रूप विच निर्यतन लगा रहिंदा है। यथा गुरमुख लागै सहज ध्यान। इस पौड़ी विच इन्हां सहज ध्यानियां नूं पंच पद नाल याद कीता है। पंच परवान पंच प्रधान, पंचै पावै दरगह मान, पंचै सोहै दर्रा जान, पंचां का गुर एक ध्यान। इन्हां पंचां संतां दा गुरु इक ध्यान हो जांदा है। भाव ये कि वह नाम जपदे जपदे ईश्वर दे ध्यान विच परपक हो जांदे हन। ऐसा हो जाने नाल ये पंच जीव दे जी ही ईश्वर दी दृष्टि विच मंजूर हो जांदे हन। इधर सात संगत विच भी वह पंच मुखिए मने जांदे हन। जदों शरीर छोड़दे हन तां साईं दी दरगाह विच भी ये पंच मान पाउंदे हन। ऐसा कि उस शहनशाह दे दरबार विच ये पंच राजियां दी न्याई सुभायमान हुंदे हन। जे को कहे करे विचार, करते कह करणे नाई शुमार। ये तारिया करता कादर दी प्राप्ति दा विषय। हुण जे कोई करते दे करने अर्थात कुदरत दा हिसाब पुछे या कहे, तां ओ आप या सुनण वाला विचार करे कि करते दे करणियां दा तां हिसाब हो ही नहीं सकदा। धौल धर्म दया का पूत, संतोख थाप रखिया जिन सूत। जिवें कुदरत दा या करणियां दा हिसाब दसण वाले कहिंदे हन कि ये धरती है, इस दे हेठां बलद है, कई शेषनाग कछू ते सूर आदिक हेठां दसदे हन। पर गुरु जी दसदे हन कि हेठां हड चम या मिट्टी पत्थर दा बलद नहीं, रचना नूं कायम रखण वाला बलद धर्म, करतार दा बद्दा कानून या नेम है, जो उसकी दया तों उपजिया है, जिस धर्म ने के हर पदार्थ नूं नियमां विच बजे रहण दा संतोख दे के जगत दा प्रबंध स्थापन कर रख्या है। जे को बुझे होवे सचियार, तवले उपर के ता पार। जे कोई एवं बुझ लवे तां ओ सचियार हो जांदा है। पर जे कोई इस तरह विचार ना करे तां दसे के शरीर वाले बलद उत्ते कितना को पार है। धरती होर परे होर, तिस्ते भार तलै कौण जोर। भाव कोई बलद धरती दा भार नहीं सह सकदा, क्योंकि धरती होर है, उस तो परे होर, फिर होर धरती है, उस दे भार हेठां केड़ा जोर है। भाव ਹੋਰ ਕੌਣ ਬਲ ਵਾਲਾ ਸਰੀਰ ਧਾਰੀ ਆਸਰਾ ਹੈ। ਜੀ ਜਾਤ ਰੰਗਾ ਕੇ ਨਾਉ ਸਭਨਾ ਲਿਖਿਆ ਵੁੜੀ ਕਲਾਮ। ਜਿਸਨੇ ਕਿਹਾ ਇੱਕ ਧਰਤੀ ਹੈ ਤੇ ਹੇਠਾਂ ਬੁਲਦ ਹੈ, ਉਸਨੇ ਆਪਣੀ ਵੱਲੋਂ ਸ਼ੁਮਾਰ ਕਹਿ ਦਿੱਤਾ। ਜਿਸ ਦੀ ਪੁੱਲ ਉੱਪਰ ਦੱਸੀ ਗਈ ਹੈ, ਹੁਣ ਆਪ ਪ੍ਰਸ਼ਨ ਕਰਕੇ ਦੱਸਦੇ ਹਨ ਕਿ ਧਰਤੀ ਹੇਠ ਦਾ ਤਾਂ ਬਲਦ ਕਹਿ ਕੇ ਸ਼ੁਮਾਰ ਕਹਿ ਲਿਆ, ਧਰਤੀ ਦੇ ਉੱਤੇ ਜੋ ਅਣਗਿਣਤ ਜੀਵ ਰਹਿੰਦੇ ਹਨ ਉਹਨਾਂ ਦਾ ਸਮਾਚਾਰ ਵੀ ਬੇਸ਼ੁਮਾਰ ਹੈ। ਆਪ ਦੱਸਦੇ ਹਨ ਕਿ ਧਰਤੀ ਉੱਤੇ ਜੀਵ ਕਈ ਤਰ੍ਹਾਂ ਦੀਆਂ ਦਾਤਾਂ ਰੰਗਾਂ ਅਤੇ ਨਾਵਾਂ ਦੇ ਹਨ। ਇਹਨਾਂ ਸਭਨਾਂ ਨੂੰ ਇੱਕ ਸਦਾ ਚੱਲ ਰਹੀ ਕਲਮ ਨੇ ਹੀ ਲਿਖਿਆ ਹੈ, ਭਾਵ ਇਹਨਾਂ ਦਾ ਲੇਖਾ ਕਰਤਾਰ ਆਪ ਹੀ ਜਾਣਦਾ ਹੈ। ਇਹ ਲੇਖਾ ਲਿਖ ਜਾਣੇ ਕੋਏ, ਲੇਖਾ ਲਿਖਿਆ ਕੇਤਾ ਹੋਏ, ਕੇਤਾ ਤਾਣ ਸਵਾਲਿਓ ਰੂਪ, ਕੇਤੀ ਦਾਤ ਜਾਣੇ ਕੌਣ ਕੂਤ। ਆਪ ਦੱਸਦੇ ਹਨ, ਹੋਰ ਕੌਣ ਇਹ ਲੇਖਾ ਲਿਖਣਾ ਜਾਣਦਾ ਹੈ। ਜੇ ਮਨੁੱਖ ਤੋਂ ਲੇਖਾ ਲਿਖਿਆ ਵੀ ਜਾਵੇ ਤਾਂ ਉਹ ਕਿੰਨਾ ਕੁ ਹੋ ਜਾਏਗਾ, ਭਾਵ ਅਧੂਰਾ ਹੀ ਰਹੇਗਾ। ਕਿਤਨਾ ਬਲ ਹੈ, ਕਿਤਨਾ ਸੋਹਣਾ ਰੂਪ ਹੈ, ਕਿੰਨੀ ਦਾਤ ਹੈ, ਕੌਣ ਇਸ ਬੇਅੰਤਤਾਈ ਦੀ ਗਿਣਤੀ ਮਿਣਤੀ ਕਰ ਸਕਦਾ ਹੈ। ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲਖ ਦਰਿਆਓ। ਹਾਂ, ਉਹ ਸਰਬ ਸਮਰੱਥ ਆਪ ਹੀ ਜਾਣਦਾ ਹੈ ਜਿਸਨੇ ਇੱਕ ਵਾਕ ਨਾਲ ਸਾਰਾ ਜਗਤ ਪਸਾਰਾ ਪਸਾਰ ਦਿੱਤਾ ਹੈ। ਉਸ ਤੋਂ ਫਿਰ ਜਗਤ ਪ੍ਰਬੰਧ ਦੇ ਲੱਖਾਂ ਪਰਵਾਰ ਤੁਰ ਪਏ। ਕੁਦਰਤ ਕੌਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਮੇਰੇ ਵਿੱਚ ਇਤਨਾ ਬਲ ਕਿੱਥੇ ਕਿ ਮੈਂ ਉਹਨਾਂ ਦਾ ਵਰਣਨ ਕਰ ਸਕਾਂ, ਜਦ ਵਰਣਨ ਹੋ ਹੀ ਨਹੀਂ ਸਕਦਾ। ਕਿਉਂ ਨਾ ਮੈਂ ਇੱਕੋ ਵੇਰੀ ਰਚਨਹਾਰ ਤੋਂ ਸਦਕੇ ਹੋ ਜਾਵਾਂ, ਭਾਵ ਸੋਚਾਂ ਵਿਚਾਰਾਂ ਵਿੱਚ ਪੈਣ ਨਾਲੋਂ ਕੁਦਰਤ ਵੇਖ ਕੇ ਸਿਫਤ ਸਲਾਹ ਵਿੱਚ ਜਾ ਕੇ ਵਾਹ ਵਾਹ ਕੇ ਬਲਿਹਾਰ ਬਲਿਹਾਰ ਕਹਿਣ ਲੱਗ ਪਵਾਂ ਅਤੇ ਉਸ ਰੰਗ ਵਿੱਚ ਆਖਾਂ, ਹੇ ਨਿਰੰਕਾਰ ਤੂੰ ਸਦਾ ਸਲਾਮਤ ਹੈ, ਜੋ ਤੈਨੂੰ ਭਾਵਦਾ ਹੈ ਉਹ ਭਲਾ ਕੰਮ ਹੈ। ਅਸੰਖ ਜਪ ਅਸੰਖ ਪਾਓ, ਅਸੰਖ ਪੂਜਾ ਅਸੰਖ ਤਪਤਾਓ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੋਹ ਪਕਸਾਰ, ਅਸੰਖ ਮੋਨ ਲਿਵਲਾਏ ਤਾਰ, ਕੁਦਰਤ ਕੌਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਹੰਦ ਕੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਏ ਜੋਰ, ਅਸੰਖ ਗਲਵਡ ਹੱਤਿਆ ਕਮਾਏ, ਅਸੰਖ ਪਾਪੀ ਪਾਪ ਕਰ ਜਾਏ, ਅਸੰਖ ਕੂੜਿਆਰ ਕੂੜੇ ਫਿਰਾਏ, ਅਸੰਖ ਮਲੇਚ ਮਲ ਪੱਖ ਖਾਏ, ਅਸੰਖ ਨਿੰਦਕ ਸਿਰ ਕਰੈ ਭਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਪਰਾਕਥਨ ਪੌੜੀ 16 ਵਿੱਚ ਕਰਤੇ ਦੇ ਕਰਣਿਆਂ ਵੱਲ ਨਜ਼ਰ ਪੁਆ ਕੇ, ਇਸ ਧਰਤੀ ਦੇ ਹੇਠਾਂ ਫਿਰ ਉੱਪਰ ਨਜ਼ਰ ਪੁਆ ਕੇ, ਸੁੰਦਰਤਾ ਦਾਤ ਅਤੇ ਵਰਤ ਰਹੀ ਸ਼ਕਤੀ ਦਾ ਦਰਸ਼ਨ ਦਿਖਾ ਕੇ ਕਰਤਾ ਪੁਰਖ ਵੱਲ ਧਿਆਨ ਨੂੰ ਲੈ ਗਏ ਸਨ, ਹੁਣ ਧਰਤੀ ਉੱਤੇ ਵਸ ਰਹੇ ਮਨੁੱਖਾਂ ਨੂੰ ਲੈਂਦੇ ਹਨ। ਉਹਨਾਂ ਵਿੱਚੋਂ ਪੌੜੀ 17 ਵਿੱਚ ਨੇਕੀ ਵੱਲ ਲੱਗੇ ਬੰਦਿਆਂ ਦਾ ਜ਼ਿਕਰ ਕਰਕੇ ਫਿਰ ਕਰਣਿਆਂ ਦੇ ਕਰਤਾ ਜੀ ਵੱਲ ਧਿਆਨ ਨੂੰ ਖਿੱਚ ਖੜਦੇ ਹਨ। ਇਸੇ ਤਰ੍ਹਾਂ ਪੌੜੀ 18 ਵਿੱਚ ਬਦੀ ਵਿੱਚ ਖਚਿਤ ਮਨੁੱਖਾਂ ਦਾ ਜ਼ਿਕਰ ਕਰਕੇ ਫਿਰ ਕਰਤਾ ਪੁਰਖ ਦੀ ਸਿਫਤ ਸਲਾਹ ਵਿੱਚ ਲੈ ਚੜ੍ਹਦੇ ਹਨ। ਅਸੰਖ ਜਪ ਅਸੰਖ ਭਾਓ, ਅਸੰਖ ਪੂਜਾ ਅਸੰਖ ਤਪਤਾਓ, ਨੇਕੀ ਵੱਲ ਲੱਗਿਆਂ ਦੇ ਦਰਸ਼ਨ, ਹੇ ਨਿਰੰਕਾਰ ਅਣਗਿਣਤ ਤੇਰਾ ਜਪ ਕਰ ਰਹੇ ਹਨ, ਅਣਗਿਣਤ ਪ੍ਰੇਮ ਕਰ ਰਹੇ ਹਨ, ਅਣਗਿਣਤ ਪੂਜਾ ਕਰ ਰਹੇ ਹਨ, ਅਨੇਕ ਤਪ ਤਾਪ ਰਹੇ ਹਨ। ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ, ਅਣਗਿਣਤ ਪਾਠ ਵੇਦਾਂ ਅਤੇ ਹੋਰ ਧਰਮ ਗ੍ਰੰਥਾਂ ਮੂੰਹ ਨਾਲ ਕਰ ਰਹੇ ਹਨ। ਅਣਗਿਣਤ ਜੋਗੀ ਹਨ ਜੋ ਮਨ ਵਿੱਚ ਸੰਸਾਰ ਤੋਂ ਉਦਾਸ ਰਹਿੰਦੇ ਹਨ। ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੋਹ ਪਕਸਾਰ, ਅਣਗਿਣਤ ਭਗਤ ਹਨ ਜੋ ਤੇਰੇ ਗੁਣਾਂ ਨੂੰ ਗਾਉਂਦੇ ਅਤੇ ਤੇਰੇ ਗਿਆਨ ਦੇ ਵਿਚਾਰ ਵਿੱਚ ਰਹਿੰਦੇ ਹਨ। ਅਣਗਿਣਤ ਸਤੀ ਹਨ ਅਣਗਿਣਤ ਦਾਤੇ ਹਨ, ਅਣਗਿਣਤ ਸੂਰਮੇ ਹਨ ਜੋ ਮੂੰਹਾਂ ਤੇ ਲੋਹਾ ਚੱਖਦੇ ਹਨ, ਭਾਵ ਸਨਮੁੱਖ ਹੋ ਕੇ ਜੂਝਦੇ ਤੇ ਸ਼ਸਤਰਾਂ ਦਾ ਵਾਰ ਸਹਿੰਦੇ ਹਨ। ਅਸੰਖ ਮੋਨ ਲਿਵ ਲਾਏ ਤਾਰ, ਅਣਗਿਣਤ ਮੁਨੀ ਹਨ ਜੋ ਲਿਵ ਦੀ ਤਾਰ ਲਾਈ ਰੱਖਦੇ ਹਨ, ਭਾਵ ਬਿਰਤੀ ਦੇ ਪਰਵਾਹ ਨੂੰ ਰੋਕੀ ਰੱਖਣ ਦਾ ਯਤਨ ਕਰਦੇ ਹਨ। ਕੁਦਰਤ ਕੌਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਪਲਿਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਮੇਰੇ ਵਿੱਚ ਇਤਨਾ ਬਲ ਕਿੱਥੇ ਕਿ ਮੈਂ ਉਹਨਾਂ ਦਾ ਵਰਣਨ ਕਰ ਸਕਾਂ, ਜਦ ਵਰਣਨ ਹੋ ਹੀ ਨਹੀਂ ਸਕਦਾ, ਤਾਂ ਕਿਉਂ ਨਾ ਮੈਂ ਇੱਕੋ ਵੇਰੀ ਰਚਨਹਾਰ ਤੋਂ ਸਦਕੇ ਹੋ ਜਾਵਾਂ, ਭਾਵ ਸੋਚਾਂ ਵਿਚਾਰਾਂ ਵਿੱਚ ਪੈਣ ਨਾਲੋਂ ਕੁਦਰਤ ਵੇਖ ਕੇ ਸਿਫਤ ਸਲਾਹ ਵਿੱਚ ਜਾ ਕੇ ਵਾਹ ਵਾਹ ਕੇ ਬਲਿਹਾਰ ਬਲਿਹਾਰ ਕਹਿਣ ਲੱਗ ਪਵਾਂ, ਅਤੇ ਉਸ ਰੰਗ ਵਿੱਚ ਆਖਾਂ, ਹੇ ਨਿਰੰਕਾਰ ਤੂੰ ਸਦਾ ਸਲਾਮਤ ਹੈ, ਜੋ ਤੈਨੂੰ ਭਾਉਂਦਾ ਹੈ ਉਹ ਭਲਾ ਕੰਮ ਹੈ। ਅਸੰਖ ਮੂਰਖ ਅੰਧਕੋਰ, ਅਸੰਖ ਚੋਰ ਹਰਾਮਖੋਰ, ਅਣਗਿਣਤ ਮੂਰਖ ਤੇ ਅੰਨੇ, ਮੂਰਖ ਤੇ ਘੋਰ ਮੂਰਖ ਹਨ, ਭਾਵ ਅਗਿਆਨੀ ਹਨ, ਅਣਗਿਣਤ ਚੋਰ ਹਨ, ਅਤੇ ਕਈ ਹੋਰ ਧਰਮ ਵਿਰੁੱਧ ਤਰੀਕਿਆਂ ਨਾਲ ਪੈਸਾ ਪ੍ਰਾਪਤ ਕਰਕੇ ਹਰਾਮ ਖਾਣ ਵਾਲੇ ਹਨ। ਅਸੰਖ ਅਮਰ ਕਰ ਜਾਏ ਜੋਰ, ਅਸੰਖ ਗਲਵਡ ਹੱਤਿਆ ਕਮਾਏ, ਅਸੰਖ ਪਾਪੀ ਪਾਪ ਕਰ ਜਾਏ, ਅਣਗਿਣਤ ਜੋਰ ਜ਼ੁਲਮ ਕਰਨ ਵਾਲੇ ਹਨ, ਜੋ ਜਬਰੀ ਹਕੂਮਤਾਂ ਕਰ ਕਰਕੇ ਅੰਤ ਮਰ ਜਾਂਦੇ ਹਨ, ਅਣਗਿਣਤ ਗਲੇ ਕੱਟਣ ਵਾਲੇ ਹਥਿਆਰੇ ਹਨ ਜੋ ਹੱਤਿਆ ਹੀ ਕਰਦੇ ਰਹਿੰਦੇ ਹਨ, ਅਣਗਿਣਤ ਹੋਰ ਅਨੇਕ ਤਰ੍ਹਾਂ ਦੇ ਪਾਪੀ ਹਨ ਜੋ ਪਾਪ ਗੁਨਾਹ ਕਰਦੇ ਹੀ ਮਰ ਜਾਂਦੇ ਹਨ। ਅਸੰਖ ਕੂੜਿਆਰ ਕੂੜੇ ਫਿਰਾਏ, ਅਸੰਖ ਮਲੇਛ ਮਲ ਪੱਕ ਖਾਏ, ਅਸੰਖ ਨਿੰਦਕ ਸਿਰ ਕਰੈ ਪਾਰ, ਅਣਗਿਣਤ ਝੂਠ ਵਿੱਚ ਰਚੇ ਹੋਏ ਝੂਠੇ ਲੋਕ ਹਨ, ਜੋ ਝੂਠ ਦੇ ਫੇਰਾਂ ਵਿੱਚ ਹੀ ਪਏ ਘੁਮਿਆਏ ਖਾਂਦੇ ਹਨ, ਅਣਗਿਣਤ ਮਲੇਛ ਹਨ ਜੋ ਗੰਦ ਬਗਦੇ ਅਤੇ ਗੰਦ ਖਾਂਦੇ ਹਨ, ਅਣਗਿਣਤ ਨਿੰਦਿਆ ਕਰਨ ਵਾਲੇ ਹਨ ਜੋ ਨਿੰਦਿਆ ਦਾ ਭਾਰ ਸਿਰ 'ਤੇ ਚੁੱਕਦੇ ਹਨ। ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਪਲਿਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਹ ਨੀਚ ਕਰਮਾਂ ਵਾਲਿਆਂ ਦੀ ਵਿਚਾਰ ਨੀਵਾਂ ਨਾਨਕ ਕਹਿ ਰਿਹਾ ਹੈ, ਕਿਉਂ ਨਾ ਮੈਂ ਇੱਕੋ ਵਾਰੀ ਰਚਨਹਾਰ ਤੋਂ ਸਦਕੇ ਹੋ ਜਾਵਾਂ, ਭਾਵ ਸੋਚਾਂ ਵਿਚਾਰਾਂ ਵਿੱਚ ਪੈਣ ਨਾਲੋਂ ਕੁਦਰਤ ਵੇਖ ਕੇ ਸਿਫਤ ਸਲਾਹ ਵਿੱਚ ਜਾ ਕੇ ਵਾਹ 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 ਕੇ ਬਲਿਹਾਰ ਬਲਿਹਾਰ ਕਹਿਣ ਲੱਗ ਪਵਾਂ, ਅਤੇ ਉਸ ਰੰਗ ਵਿੱਚ ਆਖਾਂ, ਹੇ ਨਿਰੰਕਾਰ ਤੂੰ ਸਦਾ ਸਲਾਮਤ ਹੈ, ਜੋ ਤੈਨੂੰ ਭਾਉਂਦਾ ਹੈ ਉਹ ਭਲਾ ਕੰਮ ਹੈ। ਅਸੰਖ ਨਾਂਵ ਅਸੰਖ ਥਾਂ, ਅਗਮ ਅਗਮ ਅਸੰਖ ਲੋ, ਅਸੰਖ ਕਹਿ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹਾ, ਅਖਰੀ ਗਿਆਨ ਗੀਤ ਗੁਣਗਾਹਾ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਵਖਾਣ, ਜਿਨ ਇਹ ਲਿਖੇ ਤੇ ਸਿਰ ਨਾਏ, ਜੇ ਫਰਮਾਏ ਤਿਵ ਤੇ ਪਾਏ, ਜੇ ਤਾਂ ਕੀਤਾ ਤੇ ਤਾਂ ਨਾਉ, ਵਿਣਨਾਵੈ ਨਾਈ ਕੋ ਥਾਉ, ਕੁਦਰਤ ਕੌਣ ਕਹਾ ਵਿਚਾਰ, ਵਾਰੇ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਪਲਿਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਪਰਾਕਥਨ। ਹੁਣ ਧਰਤੀ ਦੇ ਉੱਪਰ ਵਰਤ ਰਹੀ ਸ਼ਕਤੀ, ਪਸਰ ਰਹੀ ਸੁੰਦਰਤਾ ਅਤੇ ਮਿਲ ਰਹੀ ਦਾਤ, ਜੋ ਪੌੜੀ 16 ਵਿੱਚ ਦਰਸਾਈ ਸੀ, ਉਸ ਤੋਂ ਨਜ਼ਰ ਚੁੱਕ ਕੇ ਫਿਰ ਧਰਤੀ 'ਤੇ ਵਸ ਰਹੇ ਮਹਾਨ ਪੁੰਨੀਆਂ ਅਤੇ ਮਹਾਨ ਪਾਪੀਆਂ ਤੋਂ ਵੀ ਦ੍ਰਿਸ਼ਟੀ ਉਠਾ ਕੇ ਧਰਤੀ ਤੋਂ ਦੂਰ ਸੂਰਜਾਂ ਚੰਦਰਾਂ ਗ੍ਰਹਿਾਂ ਅਤੇ ਅਦ੍ਰਿਸ਼ੇ ਵੱਲ ਧਿਆਨ ਨੂੰ ਲੈ ਚੱਲੇ ਹਨ। ਇਸ 19ਵੀਂ ਪੌੜੀ ਵਿੱਚ ਦੱਸਦੇ ਹਨ ਕਿ ਸਾਡੀ ਪਹੁੰਚ ਤੋਂ ਵੀ ਪਰੇ ਅਨੇਕਾਂ ਲੋਕ ਹਨ, ਉਹਨਾਂ ਦੇ ਟਿਕਾਣੇ ਜਿੱਥੇ ਕੋ ਉਹ ਹੈਨ, ਅਤੇ ਉਹਨਾਂ ਦੇ ਨਾਂ ਸਾਡੀ ਗਿਆਤ ਵਿੱਚ ਨਹੀਂ ਹਨ। ਗੋਇਆ ਧਰਤੀ ਦੀ ਵਿਸ਼ਾਲਤਾ ਦੱਸ ਕੇ ਹੁਣ ਬ੍ਰਹਿਮੰਡ ਦੀ ਵਿਸ਼ਾਲਤਾ ਵਿੱਚ ਚਲਦੀ ਨਜ਼ਰ ਪਵਾਉਂਦੇ ਹਨ। ਅਸੰਖ ਨਾਂ ਅਸੰਖ ਥਾਂ, ਅਗਮ ਅਗਮ ਅਸੰਖ ਲੋ, ਅਸੰਖ ਕਹਿ ਸਿਰ ਭਾਰ ਹੋਏ, ਅਣਗਿਣਤ ਹਨ ਲੋਕ ਜੋ ਸਾਡੀ ਪਹੁੰਚ ਤੋਂ ਵੀ ਪਰੇ ਹਨ, ਅਤੇ ਅਸੰਖ ਹਨ ਲੋਕ ਜੋ ਸਾਡੀ ਗਿਆਤ ਤੋਂ ਵੀ ਪਰੇ ਹਨ, ਅਣਗਿਣਤ ਹਨ ਉਹਨਾਂ ਦੇ ਨਾਮ ਅਤੇ ਅਣਗਿਣਤ ਹਨ ਥਾਂ ਕਿ ਜਿੱਥੇ ਕੋ ਵਾਰ ਉਹ ਹੈਨ, ਅਣਗਿਣਤ ਹਨ ਜੀਵ ਜੋ ਕਹਿੰਦੇ ਹਨ ਅਰਥਾਤ ਵਰਣਨ ਕਰਦੇ ਹਨ, ਕਹਿਣ ਨਾਲ ਉਹਨਾਂ ਦੇ ਸਿਰ 'ਤੇ ਭਾਰ ਹੀ ਚੜ੍ਹਦਾ ਹੈ। ਅਖਰੀ ਨਾਮ ਅਖਰੀ ਸਾਲਾਹਾ, ਅਖਰੀ ਗਿਆਨ ਗੀਤ ਗੁਣਗਾਹਾ, ਅੱਖਰਾਂ ਦੁਆਰੇ ਅਰਥਾਤ ਆਖ ਕੇ ਹੀ ਪਰਮੇਸ਼ਰ ਦਾ ਨਾਮ ਲਿਤਾ ਜਾਂਦਾ ਹੈ। ਅੱਖਰਾਂ ਦੁਆਰੇ ਹੀ ਉਸ ਦੀ ਸਿਫਤ ਸਲਾਹ ਕੀਤੀ ਜਾਂਦੀ ਹੈ। ਅੱਖਰਾਂ ਦੁਆਰੇ ਹੀ ਗਿਆਨ ਕਥਨ ਕਰੀਦਾ ਹੈ। ਅੱਖਰਾਂ ਦੁਆਰੇ ਹੀ ਪਰਮਾਤਮ ਦੇਵ ਦੇ ਗੁਣਾਂ ਦੇ ਜਾਣਨਹਾਰ ਹੋ ਜਾਈਦਾ ਹੈ। ਅੱਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਜੋਗ ਵਖਾਣ, ਗੱਲ ਕੀ ਹਰ ਪ੍ਰਕਾਰ ਦੀ ਬੋਲੀ ਦਾ ਬੋਲਣਾ ਅਤੇ ਲਿਖਣਾ ਅੱਖਰਾਂ ਦੁਆਰੇ ਹੀ ਹੁੰਦਾ ਹੈ। ਇੱਥੋਂ ਤਾਈਂ ਕਿ ਸੰਜੋਗ ਵਿਜੋਗ ਜੋ ਸਿਰ 'ਤੇ ਲਿਖਿਆ ਹੋਇਆ ਹੈ ਅੱਖਰਾਂ ਦੁਆਰੇ ਹੀ ਵਰਣਨ ਕੀਤਾ ਜਾਂਦਾ ਹੈ। ਜਿਨ ਇਹ ਲਿਖੇ ਤਿਸ ਸਿਰ ਨਾਏ, ਜਿਵ ਫਰਮਾਏ ਤਿਵ ਤਿਵ ਪਾਏ। ਪਰ ਜਿਸ ਵਾਹਿਗੁਰੂ ਨੇ ਜੀਵਾਂ ਦੇ ਸਿਰ 'ਤੇ ਇਹ ਲੇਖ ਲਿਖੇ ਹਨ, ਉਸ ਦੇ ਆਪਣੇ ਸਿਰ 'ਤੇ ਕੋਈ ਅੱਖਰ ਨਹੀਂ ਲਿਖੇ ਹੋਏ, ਭਾਵ ਉਹ ਕਿਸੇ ਕਲਮ, ਕਿਸੇ ਅੱਖਰ, ਕਿਸੇ ਕਹਿਣੇ ਹੇਠ ਨਹੀਂ, ਉਸ ਉੱਪਰ ਕਿਸੇ ਦਾ ਫੁਰਮਾਨ ਨਹੀਂ, ਉਸ ਦਾ ਫੁਰਮਾਨ ਸਭ ਪਰ ਹੈ। ਜੇਤਾ ਕੀਤਾ ਤੇਤਾ ਨਾਉ, ਵਿਣ ਨਾਵੈ ਨਾਈ ਕੋ ਥਾਉ। ਗੱਲ ਕੀ ਜਿਤਨਾ ਕੁਛ ਉਸਦਾ ਰਚਿਆ ਹੋਇਆ ਹੈ, ਉਤਨਾ ਨਾਮ ਆਸ਼ਰਿਤ ਹੈ, ਨਾਮ ਤੋਂ ਬਿਨਾ ਕੋਈ ਥਾਂ ਨਹੀਂ ਹੈ। ਕੁਦਰਤ ਕੌਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਮੇਰੇ ਵਿੱਚ ਇਤਨਾ ਬਲ ਕਿੱਥੇ ਕਿ ਮੈਂ ਉਹਨਾਂ ਦਾ ਵਰਣਨ ਕਰ ਸਕਾਂ? ਜਦ ਵਰਣਨ ਹੋ ਹੀ ਨਹੀਂ ਸਕਦਾ ਤਾਂ ਕਿਉਂ ਨਾ ਮੈਂ ਇੱਕੋ ਵੇਰੀ ਰਚਨਹਾਰ ਤੋਂ ਸਦਕੇ ਹੋ ਜਾਵਾਂ। ਭਾਵ ਸੋਚਾਂ ਵਿਚਾਰਾਂ ਵਿੱਚ ਪੈਣ ਨਾਲੋਂ ਕੁਦਰਤ ਵੇਖ ਕੇ ਸਿਫਤ ਸਲਾਹ ਵਿੱਚ ਜਾ ਕੇ ਵਾਹ 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 ਕੇ ਬਲਿਹਾਰ ਬਲਿਹਾਰ ਕਹਿਣ ਲੱਗ ਪਵਾਂ ਅਤੇ ਉਸ ਰੰਗ ਵਿੱਚ ਆਖਾਂ, ਹੇ ਨਿਰੰਕਾਰ, ਤੂੰ ਸਦਾ ਸਲਾਮਤ ਹੈ, ਜੋ ਤੈਨੂੰ ਭਾਉਂਦਾ ਹੈ ਉਹ ਭਲਾ ਕੰਮ ਹੈ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਵਿਚਾਰ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।